ਵਾਹਿਗੁਰੂ ਸਾਹਿਬ ਜੀਓ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਕਹਿ ਛਕਤ ਕੇ ਹੈ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿਕਹ ਜੈ ਹੋਟ ਇੰਦਰ ਇੰਦਰਾਣ ਸਾਹੇ ਸਹਾਣ ਗਿਣ ਜੈ ਤਿਰਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਣ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰਤੀ ਸੈਫ ਸਰੋਹੀ ਸਹਿਤੀ ਜਹ ਹਮਾਰੇ ਪੀ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤਲਾਏ ਪੂਰਨ ਕਰੋ ਗ੍ਰੰਥੇ ਤੁਮ ਕਰੋ ਸਹਾਇ ਕਹਾਂ ਬੁੱਧ ਪ੍ਰਵਤ ਸ਼ਿਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਭੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ
ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦ੍ਰਾਣ ਸਾਹ ਸਾਹਣ ਗਣਿਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ
ਅਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਯੁਗੋ ਯੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਗੁਰਪੁਰਬ ਦਿਹਾੜਾ ਹੈ। ਜਿਸ ਗੁਰਪੁਰਬ ਇਤਿਹਾਸ ਦਿਹਾੜੇ ਨੂੰ ਵਿਸ਼ੇਸ਼ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ ਤਸਾ ਸਮੁੱਚਾ ਖਾਲਸਾ ਪੰਥ ਨਦੇੜ ਸ਼ਹਿਰ ਵਿਖੇ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਤਪ ਅਸਥਾਨ ਹੈ, ਜਿਸਦਾ ਨਾਮ ਆਪ ਜੀ ਨੇ ਅਵਚਲ ਨਗਰ ਕਰਕੇ ਰੱਖਿਆ ਸੀ, ਇਸ ਅਸਥਾਨ ਤੇ ਇਹ ਗੁਰਤਾਗਤ ਜੀ ਦਾ ਗੁਰਪੁਰਬ ਦਿਹਾੜਾ ਬੜੀ ਸਹਿਜਤਾ ਨਾਲ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਬਾਣੀ ਆਪਣੇ ਮੁਖਾਰਬਿੰਦ ਤੋਂ ਅਨੁਭਵ ਰਾਹੀਂ ਉਚਾਰਨ ਕਰਕੇ ਲਿਖਾ ਕੇ ਤੇ 48 ਸਿੰਘਾਂ ਨੂੰ ਵਿਦਿਆਰਥੀ ਰੂਪ ਵਿੱਚ ਗੁਰਬਾਣੀ ਦੇ ਅਰਥਾਂ ਦੀ ਸਾਰੀ ਬਖਸ਼ਿਸ਼ ਕਰਕੇ ਇਸ ਗੁਰੂ ਕਾਸ਼ੀ ਨੂੰ ਅਨੇਕਾਂ ਤਰ੍ਹਾਂ ਦੇ ਵਰਾਂ ਨਾਲ ਨਿਵਾਜਦੇ ਹੋਏ ਖਾਲਸਾ ਪੰਥ ਨੂੰ ਨਾਲ ਲੈ ਕੇ ਜਿਸ ਵੇਲੇ ਦੱਖਣ ਦੀ ਤਰਫ ਚੱਲੇ, ਸਹਿਜ ਨਾਲ ਰਸਤੇ ਵੀ ਥਾਂ ਥਾਂ ਤੇ ਪੜਾਅ ਕਰਦੇ ਹੋਏ ਅਖੀਰ ਨਦੇੜ ਸ਼ਹਿਰ ਵਿਖੇ ਪਹੁੰਚੇ, ਜਿੱਥੇ ਬੰਦਾ ਘਾਟ ਗੁਰਦੁਆਰਾ ਸਵਾਏ ਮਾਨ ਹੈ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਥੇ ਆਪਣੇ ਆਸਣ ਲਾਏ ਸਨ। ਇੱਥੇ ਮਾਧੋ ਦਾਸ ਨਾਮ ਦਾ ਇੱਕ ਬੈਰਾਗੀ ਸਾਧੂ ਰਹਿੰਦਾ ਸੀ। ਇਹਦੇ ਬੇਅੰਤੀ ਸਿੱਖ ਸੇਵਕ ਸਨ। ਇਸੇ ਤਰ੍ਹਾਂ ਤੰਤਰ ਮੰਤਰ ਜੰਤਰ ਇਹ ਵੀ ਇਹ ਬੜੇ ਕਰਨ ਜਾਣਦਾ ਸੀ। ਉਹ ਤੰਤਰਾਂ ਮੰਤਰਾਂ ਦੇ ਸਾਧਨ ਕਰਕੇ ਇਸਨੇ ਵੀਰ ਵੀ ਬਸ ਕੀਤੇ ਹੋਏ ਸਨ। ਇਹਨੂੰ ਆਪਣੇ ਤੰਤਰਾਂ ਮੰਤਰਾਂ ਦਾ ਤੇ ਵੀਰਾਂ ਦਾ ਬੜਾ ਭਾਰੀ ਮਾਣ ਵੀ ਸੀ, ਹੰਕਾਰ ਵੀ ਸੀ। ਆਏ ਗਏ ਸਾਧੂ ਦੀ ਇਹ ਨਿਆਦਰੀ ਬੇਅਦਬੀ ਵੀ ਕਰਦਾ ਹੁੰਦਾ ਸੀ। ਪਹਿਲਾਂ ਤਾਂ ਜਿਹੜਾ ਕੋਈ ਸਾਧੂ ਸੰਤ ਆਇਆ ਉਸਨੂੰ ਅਦਬ ਸਤਿਕਾਰ ਨਾਲ ਇਸਨੇ ਪਣਕ ਤੇ ਬਿਠਾ ਲੈਣਾ ਤੇ ਮਗਰੋਂ ਵੀਰਾਂ ਨੂੰ ਕਹਿ ਕੂ ਕੇ ਇਸ਼ਾਰਾ ਕਰਕੇ ਫਿਰ ਉਹਦਾ ਪਣਕ ਜਾਂ ਉੱਟ ਕਰਵਾ ਦੇਣਾ ਤੇ ਫਿਰ ਖਿੜਖਿੜਾ ਕੇ ਹੱਸਣਾ। ਇਸ ਤਰ੍ਹਾਂ ਦਾ ਇਹਦਾ ਤਰਕਵਾਦੀ ਜਾਂ ਸੁਭਾਅ ਸੀ। ਇਹਦਾ ਹੰਕਾਰ ਤੋੜਨ ਵਾਸਤੇ, ਇਸ ਨੂੰ ਸਮਰਥ ਬਖਸ਼ਣ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਇਹਦੇ ਅਸਥਾਨ ਤੇ ਚਲੇ ਗਏ। ਜਿਹੜਾ ਇਹਦਾ ਪਣਕ ਬੈਠਣ ਵਾਲਾ ਸੀ ਨਾ, ਉਹਦੇ ਤੇ ਮਹਾਰਾਜ ਚੌਂਕੜਾ ਮਾਰ ਕੇ ਬੈਠ ਗਏ। ਇਸੇ ਤਰ੍ਹਾਂ ਭਾਵੇ ਤੇ ਜਿਹੜਾ ਤੀਰ ਆਪ ਜੀ ਨੇ ਉਹ ਗੱਡ ਲਿਆ ਹੈ। ਜਿਹੜੇ ਸਿੰਘ ਸਨ ਉਹ ਜਿਹੜੇ ਤੰਤਰਾਂ ਮੰਤਰਾਂ ਨੂੰ ਸਿੱਧ ਕਰਨ ਵਾਸਤੇ ਬੱਕਰਿਆਂ ਦੀਆਂ ਬਲੀਆਂ ਬੁਲੀਆਂ ਜਿਹੀਆਂ ਦਿੰਦਾ ਹੁੰਦਾ ਸੀ, ਉਹ ਕਈ ਝਟਕਾਟੇ ਸਿੰਘਾਂ ਨੇ ਥਾਂ ਥਾਂ ਤੇ ਆਸਣ ਜੇ ਮਲ ਕੇ ਬਹਿ ਗਏ ਘੋੜਿਆਂ ਰਾਹੀਂ। ਕਿਤੇ ਘੋੜਾ ਬੰਤਾ, ਕਿਤੇ ਘੋੜਾ, ਜਾਣੀ ਐਂ ਜਿਵੇਂ ਪੱਕੇ ਕਬਜ਼ੇ ਹੁੰਦੇ ਨੇ ਕਰ ਲਏ ਸਿੰਘਾਂ ਨੇ। ਉਹ ਫਿਰ ਜਿੰਨੇ ਇਹਦੇ ਸਿੱਖ ਸੇਵ ਸੀ ਉਹ ਕੇ ਭਰੇ ਜੇ ਹੋਏ, ਕਹਿੰਦੇ ਉਹ ਸਾਡੇ ਗੁਰੂ ਦੇ ਅਸਥਾਨ ਤੇ ਤੁਸੀਂ ਆ ਕੇ ਬੇਅਦਬੀ ਕਰਦੇ ਹੋ, ਸਾਡੇ ਗੁਰੂ ਦਾ ਪਣਗ ਸੀ ਉਹਦੇ ਤੇ ਬਹਿ ਗਏ ਹੋ। ਪਰ ਉਹ ਮਹਾਰਾਜ ਦਾ ਸ਼ਸਤਰਧਾਰੀ ਉਹ ਲਿਬਾਸ ਹੈ, ਇਹ ਹੁਣ ਵਾਲਾ ਫਿਰਨ ਵਾਲੇ ਨੇ, ਮੰਤਰ ਕਰਨ ਵਾਲੇ, ਇਹਨਾਂ ਦਾ ਮਸ ਮਰ ਤੇ ਕੀ ਬਸ ਚੱਲਣਾ। ਸਿੰਘਾਂ ਨੂੰ ਦੇਖ ਕੇ ਗੜਾਸੇ ਬਰਸ਼ਿਆਂ ਵਾਲੇ ਵੋਲੇ ਬੋਲੇ ਤਾਂ ਕੁਛ ਨੀ, ਔਖੇ ਜੇ ਹੋਏ। ਅਖੀਰੀ ਫਿਰ ਜਿੱਥੇ ਉਹ ਗੁਲਾਵਰੀ ਤੇ ਆਪਣੀ ਕਿਰਿਆ ਕਰ ਰਿਹਾ ਸੀ ਮਾਧੋ ਦਾਸ, ਇਹਦੇ ਕੋਲ ਜਾ ਕੇ
पुकार कर लगे मेरे की दसिए गुरु जी थोड़े तो स्थान ते एक बहुत चकड़े जलाल चेहरे वाले बड़े शस्त्र धारी है कि पुछया नहीं दसिया नहीं थोड़े तो सिंघासन से आ बैठे है जेरे नाल दे साथी है वह भी बड़शिया गड़सिया वाले है जिन्हें सासी इधर उधर सारे उन्होंने मल ले अजरे बुलियां बुलियां देने वाले बकरे छतरिया सब उन्होंने चिड़का पे मार पे है। ऐसा सुन के फिर बीरस विच आया गुस्से विच आया भी मेरे आसन ते कड़ा बैठन वाला है इस ने जेड़े वीर जे सिद्ध किते सी उन्हां विचों एक नूं भेजिया भी जा जिहड़ा मेरे पंग ते बैठा है उटा दे जदों गया सी जिदन महाराज बैठे बली वीरा उहदा वीर दा की बटिया जाए फिर दूजा वीर जा भेजिया है फिर तीजा भेजे फिर चौथा इस तरह चार जनों बीट भेजे चारे पावा नू फड़ के हिलाउण चलाउण लगे गुरु महाराज ने पत्थे तो कढ के चारे पाव्या ते चारे तीर गड़ते ते पणग नू कह दिता वी तू टिक जा किधर हल्या है बस फिर उपर तक उष्णा है धरती विच ही गड़िया गया है धरती विच ही प्रवेश हो चलिया है तो साधुआ ने इहदे चेलिया ने आके दस्या भी उह तां कुछ नहीं होया उहनां नूं फिर हुण गुरु गोबिंद सिंह साहब महाराज जी सिर सलाघा तां इसनी सुनी हुई सी क्योंकि सारे दुनिया भर विच गुरु गोबिंद सिंह साहब की प्रसिद्धि सी भी जो गुरु नानक साहब जी के गुरता गद्दी दे मालिक दसवें स्वरूप है बड़े डाढ़े है तकड़े है भारी गुरु है फिर मन में ख्याल कर रहा है भी जरा वीर असी ठाठ पाठ है अब बरसियाले है कि उ ना हो उतो चल के जो इथे आया है हुण पहली बारी महाराज नूं देख्या सी पहला किते दर्शन होए नहीं सी सिर सलाघा बोल सुनी सी जाके देख के कहण लग्या महाराज आप किते दशमेश गुरु तो नहीं महाराज कहिंदे तैनूं की लगदा है इहदा मैनूं तां महाराज उही लगदे है कहिंदे बस फिर उही है महाराज कहिंदे भी तेरा नां की है कहिंदा महाराज मेरा नां तां हैगा माधव दास उंज मेरा है मैं तुहाडा बंदा यानी तुहाडा दास है बंदा को दास को सेवक को ते तुहाडा बंदा तुहाडा सेवक हां महाराज कहिंदे भी जे साडा बंदा है साडा सेवक है फिर साडे सेवकां वाले कम कर पुट्ठे क्यों करदा है आए गए साधुआं दी तूं बेअदबी कर रहे पहलां सत्कार नाल पणक ते बिठा लैणा है होर मंत्र जंतर जे करके वीर नूं बुला के तूं पणक उठा दिंदा है फिर खिड़खिड़ा के हसदा है बंदे वाले कम है कहिंदा महाराज जो पिछे हो गया माफी बख्शो ते मैनों के मारा हुण मैं आपदा बंदा सेवका कोई सेवा बख्शो पर कहिंदे तेरे कोले वीर वूर जे हैगे है बस किते इहनां वीरां तों जे तू कम लैणा है ते कोई चंगा करा उधर देख पंजाब दे विच किवें दुष्टां ने हलचली मचाई है किवें गरीबां नूं अपरजन उतार रहे दुखी कर रहे ने मार रहे ने उन्हों का तरमी मिजाज बदल रहे ने उन्होंने अपनी शक्ति भगती वीर बुरा बरत किसी गरीब की रक्षा करने वास्ते आग कर रहे कह लग्या महाराज जो कहो उ करूंगा हूं जो पिछे हो गया अगे वास्ते तो महाराज तत्थों बगैर तो हूं ਇੱਕ ਤਿਨਕਾ ਇੱਕ ਡੱਕਾ ਟੋਗਣ ਜੋਗਾ ਵੀ ਮੈਂ ਨਹੀਂ ਰਿਹਾ। ਗੁਰੂ ਮਹਾਰਾਜ ਕਹਿੰਦੇ ਵੀ ਜੇ ਸੇਵਾ ਤੂੰ ਕਰਨੀ ਹੈ ਫਿਰ ਗੁਰੂ ਘਰ ਦਾ ਬਣ ਜਾ, ਖੰਡੇ ਬਾਟੇ ਦਾ ਅਮਰ ਸ਼ਕਲਾ ਤੇ ਮਾਧੋ ਦਾਸ ਤੂੰ ਮਾਧੋ ਸਿੰਘ ਬੰਦਾ ਸਿੰਘ ਬਣ ਜਾ ਬਹਾਦਰ। ਕਹਿਣਾ ਮਹਾਰਾਜ ਕਰੋ ਕਿਰਪਾ, ਜਿੰਨੇ ਸਾਧੂ ਸੰਤ ਸੀ ਸਾਰਿਆਂ ਦੇ ਸਮੇਤ ਜੀ ਇਸਨੇ ਖੰਡੇ ਬਾਟੇ ਦਾ ਅਮਰ ਛਕ ਲਿਆ ਤੇ ਗੁਰੂ ਮਹਾਰਾਜ ਨੇ ਫਿਰ ਇਹ ਮਾਧੋ ਦਾਸ ਦਾ ਨਾਮ ਬਦਲ ਕੇ ਬੰਦਾ ਸਿੰਘ ਬਹਾਦਰ ਰੱਖਿਆ। ਇਸ ਤਰ੍ਹਾਂ ਫਿਰ ਇਸਨੂੰ ਬਚਨ ਕੀਤੇ ਵੀ ਤੂੰ ਜਾ ਪੰਜਾਬ ਵੱਲ ਨੀ, ਆਦਰਸ਼ਾਂ ਨੇ ਸਾਡੇ ਜਿਹੜੇ ਦੋਸਤ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹੀਦ ਕਰ ਦਿੱਤੇ ਹੈ ਬਿਨਾਂ ਕਿਸੇ ਕਾਰਨ ਤੋਂ, ਸਾਡੇ ਸਪੁੱਤਰ ਜਾਣ ਕੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ, ਉੱਥੇ ਜਾ ਉਹਨਾਂ ਨੂੰ ਦੁਸ਼ਟਾਂ ਨੂੰ ਦੰਡ ਦੇ। ਇਸੇ ਤਰ੍ਹਾਂ ਬੁੱਧੂ ਸ਼ਾਹ ਜਿਹੜਾ ਫਕੀਰ ਸੀ ਉਹਦੇ ਸਪੁੱਤਰਾਂ ਨੂੰ ਵੀ ਉਹਦੀ ਔਲਾਦ ਨੂੰ ਵੀ ਇਹ ਦੁਸ਼ਟਾਂ ਨੇ ਖਤਮ ਕਰ ਦਿੱਤਾ, ਉਹ ਉੱਥੇ ਜਾ ਉਹਨਾਂ ਨੂੰ ਵੀ ਡੰਡ ਦੇ, ਸੁਰੰਗ ਦੀ ਇੱਟ ਇੱਟ ਖੜਕਾਰੇ ਦੁਸ਼ਟ ਨਾਸ ਕਰ ਦੇ। ਫਿਰ ਗੁਰੂ ਮਹਾਰਾਜ ਨੇ ਇਹਨੂੰ ਆਪਣੇ ਵੱਲੋਂ ਪੰਜ ਤੀਰ ਵੀ ਬਖਸ਼ੇ ਸੀ। ਕਹਿੰਦੇ ਜਦੋਂ ਕੋਈ ਬਹੁਤੇ ਬੈਰੀ ਦੁਸ਼ਟ ਆ ਜਾਣ ਤੇਰਾ ਬਸ ਨਾ ਚੱਲੇ ਫਿਰ ਵੀ ਤੂੰ ਇਹ ਤੀਰ ਚਲਾਉਣੇ ਨਹੀਂ ਹੈ, ਪੱਥੇ ਤੋਂ ਬਾਹਰ ਕਰਨੇ ਹੈ। ਜਦੋਂ ਪੱਥੇ ਤੋਂ ਤੀਰ ਬਾਹਰ ਕਰਿਆ ਕਰੋ ਉਦੋਂ ਗਰੀਬੀ ਫੌਜਾਂ ਆ ਜਾਇਆ ਕਰਨਗੀਆਂ, ਸ਼ਹੀਦੀ ਫੌਜਾਂ ਆਇਆ ਕਰਨਗੀਆਂ, ਬਸ ਸਾਰੇ ਦੁਸ਼ਟ ਉਲਟ ਜਾਇਆ ਕਰਨਗੇ। ਇਸ ਤਰ੍ਹਾਂ ਮਹਾਰਾਜ ਨੇ ਇੱਥੇ ਇਹਨੂੰ ਬਖਸ਼ਿਸ਼ਾਂ ਕੀਤੀਆਂ ਤੇ ਨਾ ਇਹਦਾ ਅਮਰ ਛਕਾ ਕੇ ਰੱਖਿਆ ਸੀ ਗੁਰਬਖਸ਼ ਸਿੰਘ ਤੇ ਬਚਨ ਕਿਹਾ ਉਂਝ ਪ੍ਰਸਿੱਧ ਨਾਮ ਤੇਰਾ ਵੀ ਬੰਦਾ ਸਿੰਘ ਬਹਾਦਰ ਹੋਵੇਗਾ। ਹੋਇਓ ਇਹਨੂੰ ਬਖਸ਼ਿਸ਼ਾਂ ਕਰਕੇ ਉਦੋਂ ਬਾਅਦ ਫਿਰ ਇੱਥੋਂ ਆਪਣਾ ਡੇਰਾ ਚੁੱਕ ਕੇ ਜਿੱਥੇ ਉਹ ਸੱਚਖੰਡ ਗੁਰਦੁਆਰਾ ਹੈ ਇੱਥੇ ਮਹਾਰਾਜ ਨੇ ਆਪਣੇ ਆਸਣਾ ਜਮਾਏ। ਇੱਥੇ ਹੁਣ ਜਿਹੜਾ ਕੋਈ ਨਵਾਬ ਇਸ ਜਗ੍ਹਾ ਤੇ ਆਪਣਾ ਹੱਕ ਹਕੂਕ ਜਮਾਉਂਦਾ ਵੀ ਇਹ ਸਾਡੀ ਜਗ੍ਹਾ ਹੈ ਸਾਡੀ ਧਰਤੀ ਹੈ, ਉਹਨੂੰ ਜਦੋਂ ਪਤਾ ਲੱਗਾ ਉਹ ਆਇਆ ਆ ਕੇ ਉਹ ਖਾਪਾ ਰਾਜਾ ਹੋਣ ਲੱਗਿਆ। ਕਹਿੰਦਾ ਜੀ ਇਹ ਜਿਹੜੀ ਜਗ੍ਹਾ ਹੈ ਨਾ ਜਿਹਦੇ ਤੇ ਪੱਕੇ ਜੇ ਆਸਣ ਲਾਈ ਬੈਠੇ ਹੋ ਇਹ ਤਾਂ ਦਾਦੇ ਪੜਦਾਦੇ ਤੋਂ ਲੈ ਕੇ ਸਾਡੀ ਜਗ੍ਹਾ ਹੈ। ਮਹਾਰਾਜ ਕਹਿੰਦੇ ਵੀ ਤੇਰੀ ਤਾਂ ਹੁਣ ਦਾਦੇ ਪੜਦਾਦੀ ਸਾਡੀ ਤਾਂ ਜੁਗਾਂ ਜੁਗਾਂ ਤੋਂ ਲੈ ਕੇ ਇਹ ਜਗ੍ਹਾ ਹੈ, ਅਸੀਂ ਤਾਂ ਇੱਥੇ ਬਹੁਤ ਗੋਦਾਵਰੀ ਦੇ ਕੰਨੇ ਬੈਠ ਕੇ ਤਪ ਕਰਦੇ ਰਹੇ ਹਾਂ, ਆਹ ਨਾਲ ਦੀ ਵਗਦੀ ਹੁੰਦੀ ਸੀ ਹੁਣ ਤਾਂ ਭਾਵੇਂ ਥੋੜਾ ਜਿਹਾ ਦੂਰ ਚਲੀ ਗਈ, ਇੱਥੇ ਨਾਲੇ ਦਾ ਪ੍ਰਵਾਹ ਸੀ ਚੱਲਦਾ, ਉਦੋਂ ਇਹ ਦੁੱਧ ਦੀ ਚੱਲਦੀ ਸੀ ਸਰਯੁਗ ਵਿੱਚ, ਉਦੋਂ ਆਪਣੇ ਸਿੱਖ ਸੇਵਕਾਂ ਸਹਿਤ ਅਸੀਂ ਇੱਥੇ ਤਪ ਕਰਦੇ ਰਹੇ ਹਾਂ, ਇਹ ਤਾਂ ਜੁਗਾਂ ਜੁਗਾਂ ਦੀ ਸਾਡੀ ਧਰਤੀ ਹੈ, ਇਹ ਸਾਡੀ ਹੈ ਤੇਰੇ ਨਹੀਂ ਹੈ। ਆਹ ਪ੍ਰਾਮ ਹੋ ਕੇ ਅਸੀਂ ਆ ਖੇਮ ਕੁੰਡ ਵਾਲੀ ਜਗ੍ਹਾ ਚਲੇ ਗਏ ਸੀ, ਉਦੋਂ ਬਾਅਦ ਵੀ ਤੁਹਾਡਿਆਂ ਨੇ ਇਹਨੂੰ ਕਬਜ਼ੇ ਦੇ ਵਿੱਚ ਲੈ ਲਿਆ, ਹੁਣ ਤਾਂ ਸਾਡੀ ਹੈ। ਫਿਰ ਬਹਾਦਰ ਸ਼ਾਹ ਕੋਲ ਗੱਲ ਚਲੀ ਗਈ ਤੇ ਬਹਾਦਰ ਸ਼ਾਹ ਸਿਆਣਾ ਸੀ, ਇਧਰੋਂ ਮਹਾਰਾਜ ਤੋਂ ਵੀ ਡਰਦਾ, ਉਧਰੋਂ ਉਹਨਾਂ ਤੋਂ ਵੀ ਇਹ ਵੀ ਇਹ ਨਾ ਮੇਰੇ ਪੱਕ ਤੋਂ ਕਿਤੇ ਇਧਰ ਉਧਰ ਹੋ ਜਾਣ। ਫਿਰ ਮਹਾਰਾਜ ਕੋਲ ਕਹਿਣ ਲੱਗਿਆ ਮਹਾਰਾਜ ਜਿਸ ਜਗ੍ਹਾ ਤੇ ਤੁਸੀਂ ਇਹ ਕਬਜ਼ਾ ਕਰ ਲਿਆ ਕਾਗਜ਼ੀ ਕਾਰਵਾਈ ਰਾਹੀਂ ਦੇਖੀਏ ਤਾਂ ਇਹਨਾਂ ਦੇ ਨਾਂ ਤੇ ਜ਼ਮੀਨ ਬੋਲਦੀ ਹੈ ਤੇ ਝੂਠ ਮਹਾਰਾਜ ਆਪ ਨਹੀਂ ਬੋਲ ਸਕਦੇ, ਆਪ ਵੀ ਸਤਪ੍ਰਤਗੀ ਹੈ ਸੱਚਵਾਦੀ ਹੋ, ਹੁਣ ਕਿਵੇਂ ਮੰਨਿਆ ਜਾਏ ਵੀ ਆਪ ਜੀ ਦੀ ਇਹ ਜਗ੍ਹਾ ਹੈ ਕਿਉਂਕਿ ਕਾਗਜ਼ਾਂ ਵੀ ਤਾਂ ਇਹਨਾਂ ਦੀ ਹੈ। ਮਹਾਰਾਜ ਕਹਿੰਦੇ ਸਾਡੀਆਂ ਇੱਥੇ ਨਿਸ਼ਾਨੀਆਂ ਹੈਗੀਆਂ, ਆਏ ਧਰਤੀ ਨੂੰ ਪੁੱਟੋ, ਹੇਠਾਂ ਸਾਡਾ ਇੱਥੇ ਆਸਣ ਹੈ ਜਿਹਦੇ ਤੇ ਅਸੀਂ ਸਿਉਂਕੜਾ ਮਾਰ ਕੇ ਅਸੀਂ ਤਪ ਕਰਦੇ ਸੀ, पर सर्वलोह का जरा कोई सिमरना जाए वो महाराज ने एक ब्राह्मण जी जीरे से कुड़िया जी रख कर तप करी दे वो और कई जड़िया कोई कमंडल कमंडल जाए गंगा सागर है ये सब कुछ महाराज ने उसे दिखाया। फिर महाराज ने फिर उदू बाद कह दिता भी चलो कल फिर कोई इन्हों का अगे काबज हो लिखत रूप साढ़े नाते है भी हूं गुरु तो चले जाए हूं जोर पाके असी ए कब्जा कर लो है तो साढ़े पर फिर भी असी ए जगह का अपने वालों खुला पैसा दे के मोहर दे के बैनामा लखाल रजिस्ट्री करवा लेने जो तप स्थान वाली जगह इतने मोहर बछा के महाराज ने वो सारी जगह इधर उधर दूर तक खरीद ली सी ते लिखत करवा ली सी भी ये अज तो बाद सारी जड़ी जगह है ये साड़ी है तुहाड़ी नहीं है। इसे फिर आप जी ने नकीना कार्ड गुरुद्वारा हीरा कार्ड गुरुद्वारा इत्यादि को तरह तरह के कृष्ण जे करते थे वो प्रकट किते। इस तरह फिर आप जी ने भी हुण असी सचखंड गमन करांगे सचखंड जावांगे खालसा जी तुसी उपरामनी उदास नहीं होना है। सिंह सुन के फिर कहन लगे महाराज में पहले सतगुरु जदों सचखंड गमन करदे सी अपने थां कोई योग देख के गुरता गद्दी दे उपर स्थापन कर जांदे सी ते आ भी महाराज जिहड़ी मर्यादा नूं कायम रखो अपने थां महाराज स्थापन करके जाओ सानूं लड़ लग के जाओ किसे दे। महाराज कहंदे भी खालसा गुरु गुरु खालसा कहने महाराज ठीक है ये तो तुहाडी बड़बड़ियाई है असी तो गुरु भला किवें हो सकते गुरु तो तुसी हो तुसी तो महाराज सानू गरीबां नूं नवाजण वाले हो पर फिर भी महाराज कृपा करो जी तो असी आप जी वांग उपदेश लैंदे रहिए आप जी वांग आप दे बचन सुनदे रहिए ओ महाराज जरूर करो। फिर महाराज कहंदे चंगा भी खालसा जी तैयारी करो हुण युगो युग अटल रहण वाले भारी गुरु प्रगट करांगे सोहणियां बछाइयां करके सोहणा पीड़ा उदों बाद जो गुरु काशी तो अपने अनुभव नाल पवित्र बाणी उचारण करके श्री गुरु ग्रंथ साहिब का स्वरूप तैयार करवाया सी ओ आप जी नाल ही लैके इत्थे आ गए सन। उसे दे उतारे अगे चार भाई बाबा दीप सिंह शहीद ने किते सी ओ चौहां तख्तां उपर भेजे ते जिहड़ा लिखवाया सी भाई मनी सिंह जी राही ओ महाराज नाल लै आए सी ओहदा फिर महाराज ने प्रकाश करवाया। जिहड़े पंज सिंह है पंज प्यारिया रूप विच श्री गुरु ग्रंथ साहिब महाराज जी दी हजूरी विच खड़िया कर ले ताबिया खड़िया कर ले आप गुरु गोबिंद सिंह साहब महाराज जी ने जिवें गुरता गद्दी दी उम्र ज्यादा उसनू पूरिया करन वास्ते पंज पैसे नाल गेर और श्री साहब चीफ दी जगह कलगी आदिक और सब कुछ श्री गुरु ग्रंथ साहिब जी अगे रख के मत्था टेक के ते पंज परिक्रमा करके फिर ताबिया खड़िया हो के पंजां सिंघां दे नाल मुखों वचन किते आग्या पई अकाल की तवी चलायो पंथ सब सिखन को हुक्म है गुरु मानियो ग्रंथ गुरु ग्रंथ जी मानियो प्रगट गुरां की दे जो प्रभु को मिलियो चह खोज शब्द में ले राज करेगा खालसा आकी रहे न कोई ख्वार हुए सब मिलेंगे बचे शरण जो हुए। इस तरह कह के आप जी ने मुखों वचन किए हैं खालसा जी, आज तो बाद जो गुरु नानक नाम लेवा कोई सिख सेवक है, सब दे गुरु गुरबाणी स्वरूप श्री गुरु ग्रंथ साहिब महाराज जी होणगे, जिन्हां ने साडे वचन सुनने हैं वो श्री गुरु ग्रंथ साहिब महाराज दे विचों बाणी पढ़े, जो बाणी दे बचन है वो साडे बचन है, इन्हें साडे पासों उपदेश लेना, जो बाणी विच उपदेश दिता है वो साडे ही उपदेश समझ के उन्हें घुमाना है, उदी असी दोहां लोगों की सहायता करांगे, लोक परलोक विच उदे रखवाले होवांगे, इस करके खालसा जी उपराम नहीं होना है, असी किधरे नहीं तुहाडे विच ही होके वरतांगे। तो इस तरह के बचन कह के फिर आप जी ने अगले दिन तैयारी करवा ली सी ज्योति जोत समाउण दी। इस तरह आप जी ने वो 500 रुपए का कुकड़ा प्रसाद होर मठियाइया वगैरह तैयार करवाइया सन, जो खुले डुले बरता के उदों बाद फिर सचखंड गौन करने वास्ते तैयार कनाद जी तरवारी सी। एक पासे जिहड़ा घोड़े की सेवा टहल करने वाला सी उन्हों महाराज ने कहा भी तू जाके तबेले जिहड़ा साडा अश्वारी वाला घोड़ा है उहदे ते चंगी तरह काठी पा दे, उहनूं चंगी तरह शिंगार दे, असीं वी हुण सचखंड जाणा है। सिंह भी बड़े चल जाए भी नाले ते कहिंदे सचखंड जाणा, नाले ते कहिंदे घोड़े नूं शिंगार दे, पर कह नहीं सकते महाराज का तप तेज ऐसा है, उन्हें वचन मनदिया जाके ऐन घोड़े से काठी कुठी पा के तंगन भिज के होर हमेलां हूलां ला के ऐन पूरा शिंगारता से तवेले विच बनता है। कहन लग्या महाराज आप जी आज्ञा अनुसार मैं शिंगारा हां, सब कुछ खिंच आया हां। उदो बाद फिर गुरु गोबिंद सिंह साहबां ने जिथे वह कह के कनात नवाई सी उहदे विच प्रवेश होण तों पहला ये बचन कीते खालसा जी इहदे अंदर नहीं आउणा, कनात तों बाहर बैठ के कीर्तन करना, कीर्तन सुनना है। इस तरह फिर बाकी आ साडे फुल वगैरा नहीं चुगने, जिहड़ा हैगा ये चुक चुका के इत्थे इहनूं कर देना है, इत्थे थड़ा कर बना देना है। ते भाई संतोख सिंह जी जिहड़े है ना ये भी इत्थे लंगर चलाउणगे, दूजिआं नूं कह दित्ता भी तुसीं भी पंजाब भी जाना है, बंदा सिंह बहादुर नाल रल मिल के दुष्टां दा नाश करना, धर्म दा प्रकाश करना है। 13 सिंह जिहड़े सी जिन्हां दी अंतरमुख बिरती हमेशा रहिंदी सी, ना को वैरी नहीं बगाना सगल संघ हमको बने आई, वो कहिंदे महाराज फिर असीं कहिंदे तुहाडी मौज है, इत्थे रहो भावें सिंघां दे नाल पंजाब विच चले जाइओ। सो जिहड़े को 13 सिंह जीवन मुक्त होए अंतरमुख बरतियां वाले सी वो फिर भी पंजाब विच आ गए सी, बाबा बुढ़ा साहिब दी अंश वंश विचों भाई साहिब भाई गुरबख्श सिंह जी सन, उन्हां नूं आके बेनती करन लगे भी साडा मन बहुत उपराम है, अगे महाराज दे बचन सुनदे सी दर्शन करदे हुंदे सी, जो ना कोई दर्शन करन लई वो कोई समा मिलदा महाराज दर्शन होंदे आ, ना कोई बचन सुनदे, तू हुण भी सरबण दर्शन करा। आप गुरु गोबिंद सिंह साहब महाराज दे जिवें उन्हां ने ओ हेमकुंड जाके तप कीता, इत्थे तप कीता, फिर पटने साहिब जाके अवतार धारिया, बाल लीला कीती, फिर उत्थां वड्डिया होके जिवें इत्थे पंजाब विच आए आनंदपुर दे विच आप जी ने निवास किया, जिवें इत्थे जंग युद्ध किए, दुष्टां दा नाश किया, खालसे पंथ दी सिरजना की, वो सारा हौली हौली तू वे प्रसंग सुना मन नूं धीर जी आवे। इस तरह ओ सिंह ਇੱਥੇ ਆ ਕੇ ਫਿਰ ਮਹਾਰਾਜ ਦੀ ਕਥਾ ਸੁਣਨ ਲੱਗ ਪਏ ਤੇ ਭਾਈ ਸੰਤੋਖ ਸਿੰਘ ਜੀ ਰੇ ਕਹਿਣ ਲੱਗੇ ਮਹਾਰਾਜ ਵੀ ਲੰਗਰ ਕਾਹਦੇ ਨਾਲ ਚੱਲੂ, ਇੱਥੇ ਤਾਂ ਸਾਰੇ ਕੋਈ ਦੇਵੀ ਨੂੰ ਪੂਜਦਾ, ਕੋਈ ਹਨੂੰਮਾਨ ਨੂੰ ਪੂਜਦਾ ਹੈ, ਇੱਥੇ ਕੋਈ ਸਿੱਖ ਸੇਵਕ ਤਾਂ ਹੈਗਾ ਨਹੀਂ, ਤੇ ਲੰਗਰ ਹੁਣ ਮਾਇਆ ਨਾਲ ਚੱਲਣਾ। ਗੁਰੂ ਗੋਬਿੰਦ ਸਿੰਘ ਸਾਹਿਬ ਹੱਸ ਕੇ ਕਹਿੰਦੇ ਵੀ ਤੂੰ ਲੰਗਰ ਚਲਾਉਣ ਵਾਲਾ ਵਾ ਨਾ, ਰੁਪਈਆਂ ਦੀ ਇੱਥੇ ਕੋਈ ਘਾਟ ਨਹੀਂ, ਸਮੁੱਚਾ ਖਾਲਸਾ ਪੰਥ ਇੱਥੇ ਆਇਆ ਕਰੂਗਾ ਤੇ ਇੱਥੇ ਭੰਡਾਰੇ ਭਰੇ ਰਿਹਾ ਕਰਨਗੇ। ਇਸ ਤਰ੍ਹਾਂ ਮਹਾਰਾਜ ਉਸ ਸਥਾਨ ਨੂੰ ਬਰਰੂ ਬਚਨ ਕਹਿ ਕੇ ਤੇ ਸੰਤੋਖ ਸਿੰਘ ਦੀ ਲੰਗਰ ਦੀ ਸੇਵਾ ਦੀ ਡਿਊਟੀ ਲਾ ਕੇ ਜਦੋਂ ਕਨਾਤ ਵਿੱਚ ਪ੍ਰਵੇਸ਼ ਹੋ ਗਏ, ਕੀਰਤਨ ਹੋ ਰਿਹਾ, ਸਿੰਘ ਫਿਰ ਵੀ ਬਰਾਕ ਕਰ ਰਹੇ ਵੀ ਬਹੁਤ ਮਾੜੀ ਗੱਲ ਹੋ ਗਈ, ਦੇਖੋ ਪ੍ਰਦੇਸ਼ ਵਿੱਚ ਆ ਗਏ ਹਾਂ ਜਿੱਥੇ ਸਾਡਾ ਕੋਈ ਜਾਣ ਪਛਾਣ ਵਾਲਾ ਨਹੀਂ ਹੈ, ਮਹਾਰਾਜ ਹੁਣ ਚਲੇ ਗਏ ਸੀ, ਇਕੱਲੇ ਰਹਿ ਗਏ। ਉਹ ਮਹਾਰਾਜ ਨੇ ਫਿਰ ਧੀਰ ਚਾਉਣ ਵਾਸਤੇ ਵੀ ਅਸੀਂ ਕਿਧਰੇ ਨਹੀਂ ਗਏ, ਇਹ ਜਿਹੜਾ ਘੋੜੇ ਦੀ ਸੇਵਾ ਕਰਨ ਵਾਲਾ ਸੀ ਉਹ ਕਿਤੇ ਉੱਠ ਕੇ ਤਵੇਲੇ ਵੱਲ ਨੂੰ ਸਿਰ ਜੇ ਚਲਿਆ ਗਿਆ। ਦੇਖਿਆ ਜਿੱਥੇ ਮਹਾਰਾਜ ਦਾ ਘੋੜਾ ਹੁੰਦਾ ਸੀ ਉੱਥੇ ਹੈ ਨਾ, ਸਿੰਘਾਂ ਨੂੰ ਆ ਕੇ ਕਹਿੰਦਾ ਵੀ ਮਹਾਰਾਜ ਦਾ ਘੋੜਾ ਤਾਂ ਨਹੀਂ ਹੈ। ਫਿਰ ਘੋੜਾ ਜਿਹਾ ਯਕੀਨ ਆਇਆ ਵੀ ਮਹਾਰਾਜ ਕਹਿੰਦੇ ਸੀ ਅਸੀਂ ਕਿਧਰੇ ਨਹੀਂ ਗਏ ਤੇ ਹਾਜ਼ਰ ਨਾਜ਼ਰੀ ਆ ਵੀ ਮਹਾਰਾ ਉਂਝ ਘੋੜੇ ਤੇ ਚੜ੍ਹ ਕੇ ਕਿਸੇ ਪਾਸੇ ਚਲੇ ਗਏ ਆ ਤੇ ਵੀ ਮਹਾਰਾਜ ਕਿਤੇ ਨਹੀਂ। ਫਿਰ ਜਦੋਂ ਉਹ ਕਨਾਲ ਜੀ ਚੁੱਕ ਕੇ ਤੇ ਉੱਥੇ ਦੇਖਿਆ ਇੱਕ ਛੋਟੀ ਜੀ ਸ੍ਰੀ ਸਾਹਿਬ ਛੋਟੀ ਜੀ ਕਿਰਪਾਨ 6 ਇੰਚਾਂ ਦੀ ਮਿਲੀ, ਬਾਕੀ ਕੁਛ ਨਹੀਂ ਅੰਗੀਠੇ ਵਿੱਚੋਂ ਮਿਲਿਆ। ਫਿਰ ਤਾਂ ਸਾਰਿਆਂ ਨੂੰ ਭਰੋਸਾ ਆ ਗਿਆ, ਵੇਖੋ ਮਹਾਰਾਜ ਦੇ ਸਾਰੇ ਸ਼ਸਤਰ ਪਹਿਨੇ ਸੀ, ਪਥਾ ਸੀ, ਸ੍ਰੀ ਸਾਹਿਬ ਸੀ, ਵਰਸ਼ਾ ਸੀ, ਹੋਰ ਕੜੇ ਕੁੜੇ ਪਾਏ ਹੋਏ ਸੀ, ਨਜੀਰੇ ਜੁਰੀ ਚੱਕਰ ਚੁੱਕਰ ਲਾਏ ਹੋਏ ਸੀ, ਕੋਈ ਨਹੀਂ ਹੈਗਾ ਹੈ, ਔਰ ਸਿਰਫ 6 ਇੰਚੀ ਦੀ ਕਿਰਪਾਨ ਹੈ ਵੀ ਬਿਲਕੁਲ ਯਥਾਰਥ ਰੂਪ ਵਿੱਚ ਮਹਾਰਾਜ ਕਿਤੇ ਨਹੀਂ ਗਏ ਹੈ। ਪਰ ਫਿਰ ਵੀ ਮਨ ਨਹੀਂ ਖੜਦਾ। ਫਿਰ ਕੋਈ ਸਾਧੂ ਆਇਆ, ਉਹਨੂੰ ਮਹਾਰਾਜ ਉਹਦੇ ਅੰਦਰ ਇੱਛਾ ਸੀ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਆ, ਪਛੜ ਗਿਆ ਹੈ। ਉਹਨੂੰ ਮਹਾਰਾਜ ਨੇ ਘੋੜੇ ਉੱਪਰ ਜਾਂਦਿਆਂ ਦਰਸ਼ਨ ਦੇ ਤੇ ਤੇ ਆਪਣੇ ਵੱਲੋਂ ਇੱਕ ਖੰਚਰ ਦੇ ਤਾ, ਨਾਲ ਕੁਝ ਪ੍ਰਸ਼ਾਦ ਦੇ ਦਿੱਤਾ ਹੈ ਤੇ ਨਾਲ ਕਹਿ ਦਿੱਤਾ ਵੀ ਸਿੰਘਾਂ ਨਾਲ ਜਾ ਕੇ ਧੀਰ ਦੇਣਾ ਵੀ ਆਰਾਮ ਨਹੀਂ ਹੋਣਾ, ਅਸੀਂ ਕਿਧਰੇ ਨਹੀਂ ਗਏ, ਹਾਜ਼ਰ ਨਾਜ਼ਰ ਹਾਂ। ਜਦੋਂ ਸਾਧੂ ਆਇਆ ਇੱਥੇ ਤੇ ਸਿੰਘਾਂ ਨੂੰ ਦੇਖਿਆ ਨੰਮੋ ਝੂਣੇ ਜੇ ਹੋਏ ਬੈਠੇ ਹੈ, ਉਹ ਕਹਿੰਦਾ ਵੀ ਤੁਸੀਂ ਕਿਵੇਂ ਬੈਠੇ ਹੋ? ਕਹਿੰਦੇ ਸਾਧੂ ਆ ਕੀ ਦੱਸੀਏ, ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸੱਚਖੰਡ ਗਮਨ ਕਰ ਗਏ, ਅਸੀਂ ਹੁਣ ਰਹਿ ਗਏ ਇਕੱਲੇ, ਇਸ ਕਰਕੇ ਉਪਰਾਮ ਹੋਏ ਬੈਠੇ ਆ ਵੀ ਵਿਦੇਸ਼ ਵਿੱਚ ਆਏ ਹੋਏ ਆ, ਸਾਡਾ ਹੁਣ ਇੱਥੇ ਕੌਣ ਹੈ? ਕਹਿਣ ਲੱਗਾ ਤੁਸੀਂ ਕਿਵੇਂ ਕਹਿੰਦੇ ਹੋ? ਮਹਾਰਾਜ ਚਲੇ ਗਏ ਸੱਚਖੰਡ, ਮੈਂ ਹੁਣ ਦਰਸ਼ਨ ਕਰਕੇ ਆ, ਮਹਾਰਾਜ ਨੇ ਮੈਨੂੰ ਆਹ ਪ੍ਰਸ਼ਾਦ ਦਿੱਤਾ, ਨਾਲੇ ਆਹ ਖੰਜਰ ਦਿੱਤਾ ਤੇ ਨਾਲੇ ਉਹਨਾਂ ਨੇ ਬਚਨ ਕਿਹਾ ਵੀ ਸਿੰਘਾਂ ਨੂੰ ਸਾਡੇ ਵੱਲੋਂ ਕਹਿਣਾ ਉਦਾਸ ਨਹੀਂ ਹੋਣਾ, ਅਸੀਂ ਹਾਜ਼ਰ ਨਾਜ਼ਰ ਹਾਂ। ਜਦੋਂ ਸਾਧੂ ਨੇ ਕਹਿ ਦਿੱਤਾ ਮੈਂ ਦਰਸ਼ਨ ਕਰਕੇ ਆਇਆ, ਫਿਰ ਤਾਂ ਸਭ ਦਾ ਭਰੋਸਾ ਆ ਗਿਆ ਵੀ ਮਹਾਰਾਜ ਕਹੇ ਤਾਂ ਇੱਕ ਲੀਲਾ ਹੀ ਹੈ, ਮਹਾਰਾਜ ਨੇ ਵੀ ਸਾਰਾ ਕੁਛ ਕਰਕੇ ਅਲੋਪ ਹੋ ਗਏ ਨੇ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਅਸਥਾਨ ਤੇ ਸੱਚਖੰਡ ਗਮਨ ਕਰ ਕੀਤਾ। ਸਭ ਤੋਂ ਪਹਿਲਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਥਾਪਨ ਕਰਕੇ ਸਮੁੱਚੇ ਖਾਲਸੇ ਪੰਥ ਨੂੰ ਲੜ ਲਾਇਆ, ਉਹ ਗੁਰਤਾ ਗੱਦੀ ਰਾਜ ਦਿਹਾੜਾ ਹੈ। ਇਸ ਸੰਬੰਧ ਨੂੰ ਲੈ ਕੇ ਇਸ ਅਸਥਾਨ ਤੇ ਪਰਸੋਂ ਤੋਂ ਲੈ ਕੇ ਤੁਰਕੀ ਬਾਣੀ ਸੱਚ ਕੀ ਬਾਣੀ ਦੇ ਸੀ ਅਖੰਡ ਪਾਠ ਪ੍ਰਾਰੰਭ ਸਨ। ਦੂਸਰਾ ਸੀ ਸਹਾਰ ਕਾਰਨ ਇਹ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਨ ਦਾ ਭੋਗ ਪਾਉਣ ਦਾ, ਜੋ ਪਵਿੱਤਰ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ, ਵੀ ਉਹਦੀ ਕਥਾ ਵਿਆਖਿਆ ਕੀਤੀ ਜਾਏ, ਵਿਚਾਰ ਕੀਤੀ ਜਾਏ। ਉਹ ਪ੍ਰਰੰਭਤਾ ਵਾਸਤੇ ਨਿਰਵਿਘਨ ਸੰਭਾਵਤੀ ਨੂੰ ਸਨਮੁਖ ਸਮਖਤ ਰੱਖਦਿਆਂ ਹੋਇਆਂ ਇਹ ਸ੍ਰੀ ਅਖੰਡ ਪਾਠ ਪ੍ਰਾਰੰਭ ਕੀਤਾ ਗਿਆ ਸੀ। ਉਹ ਸੰਪੂਰਨ ਹੋਇਆ ਹੈ। ਅਰਦਾਸ ਹੋਈ, ਹੁਕਮਨਾਮਾ ਸੁਣਿਆ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਵਿੱਤਰ ਬਾਣੀ ਦੇ ਵਿੱਚੋਂ ਵੀ। ਉਦੋਂ ਬਾਅਦ ਆਪਾਂ ਗੁਰਤਗ ਜੀ ਦਾ ਜਿਹੜਾ ਕੋਈ ਦਿਹਾੜਾ ਉਹਦੇ ਸਨਮੁਖ ਉਹਨੂੰ ਰੱਖਦਿਆਂ ਹੋਇਆਂ ਉਹ ਗੁਰੂ ਕਾ ਇਤਿਹਾਸ ਪੜ੍ਹਿਆ ਸੁਣਿਆ ਹੈ। ਹੁਣ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਠਾਨਕਾ ਵੱਲੀ ਆਈਏ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਜਿਹੜੀ ਮੁੱਖ ਰੂਪ ਦੇ ਵਿੱਚ ਬਾਣੀ ਜਪਜੀ ਸਾਹਿਬ ਹੈ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਵੀ ਬਾਣੀ ਹੈ, ਬਾਵਨ ਅੱਖਰੀ ਹੈ, ਜਾਂ ਸੁਖਮਨੀ ਸਾਹਿਬ ਹੈ, ਦੱਖਣੀ ਓਮਕਾਰ ਹੈ, ਸਿੱਧ ਗੋਸ਼ਟ ਹੈ, ਪਰ ਫੇਰ ਵੀ ਉਹਨਾਂ ਬਾਣੀਆਂ ਵਿੱਚੋਂ ਮੁੱਖ ਰੂਪ ਵਿੱਚ ਜਿਹੜੀ ਪ੍ਰਧਾਨ ਬਾਣੀ ਹੈ ਜਪਜੀ ਸਾਹਿਬ ਹੈ। ਇਸੇ ਤਰ੍ਹਾਂ ਇਹ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਬਾਣੀ ਹੈ ਉਹਨਾਂ ਸਾਰੀਆਂ ਬਾਣੀਆਂ ਵਿੱਚੋਂ ਅਕਾਲ ਉਸਤ ਵਿੱਚੋਂ ਗਿਆਨ ਪ੍ਰਬੋਧ ਵਿੱਚੋਂ ਵਿਚਿਤਰ ਨਾਟਕ ਵਿੱਚੋਂ ਸ਼ਸਤਰ ਮਾਲਾ ਵਿੱਚੋਂ ਇਸੇ ਤਰ੍ਹਾਂ ਜਿਹੜੇ ਚੰਡੀ ਦੀ ਵਾਰ ਹੈ, ਚੰਡੀ ਚਰਿੱਤਰ ਹੈ ਜਾਂ ਜਫਰਨਾਮਾ, ਇਹਨਾਂ ਵਿੱਚੋਂ ਜਿਹੜੀ ਮੁੱਖ ਰੂਪ ਵਿੱਚ ਪ੍ਰਧਾਨ ਬਾਣੀ ਜਾਪ ਹੈ ਉਹ ਜਿਹੜੀ ਜਾਪ ਬਾਣੀ ਹੈ ਉਹਦੇ ਆਪਾਂ ਥੋੜੇ ਜਿਹੇ ਰੂਪ ਵਿੱਚ ਅਰਥ ਕਰਕੇ ਤੇ ਫਿਰ ਪ੍ਰਾਰੰਭਤਾ ਕਰਾਂਗੇ ਹੌਲੀ ਹੌਲੀ। ਸਭ ਤੋਂ ਪਹਿਲਾਂ ਇਹ ਜਾਪ ਬਾਣੀ ਦੀ ਪ੍ਰਾਰੰਭਤਾ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਓਮਕਾਰ ਸਤਿਗੁਰ ਪ੍ਰਸਾਦ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਇਹ ਜਿਹੜਾ ਮੰਗਲ ਵਸਤੂ ਨਿਰਦੇਸ਼ ਹੈ ਇੱਕ ਵਾਰੀ ਨੀ, ਦੋ ਵਾਰੀ ਨੀ, ਸੈਂਕੜੇ ਵਾਰੀ ਆਇਆ ਹੈ, ਯਾਨੀ 500 ਤੋਂ ਉੱਪਰ ਆਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਇਹ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਉਸ ਸਥਿਤੀ ਵਿੱਚ ਨਮਸਕਾਰ ਰੂਪ ਬਾਣੀ ਹੈ, ਇਹਦੇ ਮੁੱਢ ਵਿੱਚ ਵੀ ਉਹੀ ਜਿਹੜਾ ਮੰਗਲ ਹੈ ਉਹਨੂੰ ਮੁਖਤਾ ਦਿੱਤੀ ਹੈ, ਪਹਿਲ ਦਿੱਤੀ ਹੈ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓਮਕਾਰ ਜੋ ਸਭ ਦਾ ਪ੍ਰਕਾਸ਼ਕ ਤੇ ਰੱਖਕ ਹੈ ਤੇ ਸਭ ਦਾ ਅੰਗੀਕਾਰ ਕਰਨ ਵਾਲਾ, ਪੱਖ ਕਰਨ ਵਾਲਾ, ਸਹਾਇਤਾ ਕਰਨ ਵਾਲਾ ਹੈ। ਸੱਤ ਤ੍ਰੈ ਕਾਲ ਆਵਾਜ਼ ਰੂਪ ਹੈ, ਤਿੰਨ ਸਮਿਆਂ ਵਿੱਚ ਇਸਦਾ ਨਾਸ ਨਹੀਂ ਹੁੰਦਾ ਹੈ। ਫਿਰ ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਜਿਹੜਾ ਕੋਈ ਇੱਕ ਓਮਕਾਰ ਹੈ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਰਾਹੀਂ ਹੁੰਦੀ ਹੈ। ਇਸੇ ਤਰ੍ਹਾਂ ਵੀ ਇਹ ਜਿਹੜਾ ਇੱਕ ਓਮਕਾਰ ਹੈ ਇਹ ਹੈ ਬੀਜ ਰੂਪ। ਇਸ ਓਮਕਾਰ ਤੋਂ ਜਿਹੜੀ ਸ਼ਿਵ ਸ਼ਕਤੀ ਹੈ ਕਿਹੜੀ ਹੈ ਪ੍ਰਗਟ ਹੋਈ ਹੈ, ਉਹ ਪੰਜ ਪਿਆਰੇ ਹੈ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ ਆਦਿਕ ਜਿਹੜੇ ਪੰਜ ਪਿਆਰੇ ਹੈ। ਇਹ ਇੱਕ ਓਮਕਾਰ ਦੀ ਜਿਹੜੀ ਸ਼ਕਤੀ ਹੈ ਪੰਜ ਪਿਆਰੇ ਹੈ। ਫਿਰ ਅੱਗੇ ਹੁੰਦਾ ਦੇਵਤਾ ਸ਼ਕਤੀ ਤੋਂ ਦੇਵਤੇ ਪੈਦਾ ਹੋਏ ਨਾ ਅਰਜਨ ਦੇਵ, ਕਹਿੰਦੇ ਇੱਧਰ ਕਹਿੰਦੇ ਦੇਵਤਾ ਹੈਗਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੇ ਅੱਗੇ ਦੇਵਤਿਆਂ ਤੋਂ ਹੇਠਾਂ ਹੁੰਦੇ ਰਿਹੀ ਅਕਾਲ ਪੁਰਖ ਦੇਵਤਾ ਰੂਪ ਮੁੱਖ ਰੂਪ ਵਿੱਚ ਰਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਇਸ ਤਰ੍ਹਾਂ ਜਿਹੜਾ ਮੰਗਲ ਰੂਪ ਬਾਣੀ ਹੈ ਇਹਦਾ ਬੀਜ ਰੂਪ ਵੀ ਇਹ ਇੱਕ ਓਮਕਾਰ ਹੈ, ਇਹ ਸ਼ਕਤੀ ਹੈ ਪੰਜ ਪਿਆਰੇ, ये देवता रूप अकाल पुरख वाहिगुरु है, रिकी है सतगुरु गोविंद सिंह साहब महाराज जी। इसे तरह अगे लिखिया श्री वाहिगुरु जी की फतेह। कई स्वरूपां दे विच ए श्री वाहिगुरु जी की फतेह नहीं आता है, पर टकसाल विच क्योंकि गुरु गोविंद सिंह साहब महाराज ने गुरु काशी टकसाल प्रारंभ की है बाणी के अर्थां दी, इस करके इस टकसाल दे जिहड़े विद्यार्थी है वो गुरबाणी दी ते गुरु गोविंद सिंह साहब महाराज पवित्र बाणी दी रचना दी वो खोज करते रहते ने। बाकी भावें आपो अपने थां सारे महान विद्वान है, सारे सियाने है, पर फिर भी जिहड़ी गुरु गोविंद सिंह साहब की चलाई हुई टकसाल है ना, उहदे जिहड़े कोई विद्यार्थी है उन्हां दी खोज बाकी नालों ज्यादा है, क्योंकि महाराज तो लैके ही वह अगे तो अगे चली आ रही है अर्थां दी विचार। इस करके जिहड़े इस टकसाल तो पढ़े हुए विद्यार्थी है वो फिर खोज करते रहते हैं। संत ज्ञानी गुरबचन सिंह खालसा जी उन्हां दा सुभाअ ही सी वी जिथे भी कोई वो सुनते सी वी इत्थे गुरु महाराज का लिखती सरूप है उहदे जरूर दर्शन करते। फिर जिहड़ियां कोई मुख बाणियां है उन्हां दे विचों जिहड़े मुख पाठ है उन्हां दा वी उह निर्णा जिहा कर लैंदे वी इत्थे की है, ते जदों गुरबाणी दे अर्थ करके सुनाउंदे फिर नाल नाल उह दस्सी वी जांदे भाई दमनवी सरूप दा जिहड़ा मुख पाठ आया करतारपुर वाले सरूप दे विच जिहड़ियां अगे तो अगे बीणा है उन्हां दे विच पाठ इउं वी आउंदा है। पर गुरु गोविंद सिंह साहब ने गुरु काशी बैठ के जो अपने मुकारविंद तो सारी बाणी ओंकार तो लेके 18-10-20 उच्चारण करके लिखवाई, ते अपने पिता गुरु तेग बहादुर साहब की पवित्र बाणी शामिल कीती, रह रास दे विच अपने वालों कह के 4 शब्द होर लिखवाए। इस करके संपूर्ण स्वरूप इसे नूं गुरु तक दीदा तक दिता गया, यही मुख रूप दे विच है, इहदा वी दमनवी सरूप दा मुख पाठ ए है। इसे तरह जो गुरु गोविंद सिंह साहब दी ए पवित्र बाणी दा ग्रंथ है इहदे विच भी किते मंगलां दा फर्क आ जांदा है, किते पाठां दा भेद है, इहदे विच ज्यादा ही पाठां अंतर भेद है। फिर भी जेड़े कोई अकाल तख्त साहिब ते 31 या 25 विद्वाना ने बैठ के ए पाठां दा निर्णा करके एक सरूप छपवाया सी, टकसाल दे विच उहनूं मानता दित्ती जांदी वी इह काफी शुद्ध है। फिर भी उहदे विचों कुछ जेड़े कोई लफज है वो टकसाल दे नाल नहीं मेल खांदे, क्योंकि टकसाल दी खोज ज्यादा है। बाकी है भी यह जड़ी कोई उदाहरण है वो बाणी विच कह के तसली कराउंदे नहीं कि जाप श्री मुख वाक पातशाही 10वीं इस तो पहला श्री वाहिगुरु जी की फतेह। कई स्वरूपां विच श्री वाहिगुरु जी की फतेह नहीं आउंदा है, ते कई पुरातन स्वरूपां विच श्री वाहिगुरु जी की फतेह आउंदा है। टकसाल दे विच इहनूं शुद्ध मन्निया जांदा है, मुखता दित्ती जांदी, क्योंकि दसम ग्रंथ दे विच कई थां ही श्री वाहिगुरु जी की फतेह इह बाणी दी प्रारंभता विच आया है, इस करके शुद्ध है। कईआं दे विच ओंकार सतगुर प्रसाद नहीं आउंदा, सिद्ध ही आंदा जाप श्री मुखबाग पातशाही 10वीं छपै शंतै प्रसाद। पर जेड़े दोवें मंगल है श्री वाहिगुरु जी की फतेह, एक ओंकार सतगुर प्रसाद पहला आंदा है, इन्हों टकसाल दे विच तरजीह जांदी है वी यह शुद्ध है। इस करके जदों भी जाप साहिबाणी की प्रारंभता करनी है एक ओंकार सतगुर प्रसाद तो बाद श्री वाहिगुरु जी की फतेह भी नाल वो उचारना है। श्री जो श्रोमणी सर्व कला सम्राट अकाल पुरख वाहिगुरु है, वो ऐसा जरा श्रोमणी अकाल पुरख वाहिगुरु ही हमेशा कहने फतेह की है, जित है। उस ऐसे वाहिगुरु के जपने करके इस जीव की इथे भी उत्थे भी फतेह होंगी, जित होंगी है। इस तरह के मुख रूप अर्थ हैं। अगे जाप ये बाणी का नाम भी है, जिमें उधर जप है श्री गुरु ग्रंथ साहिब दे विच जप आया है, इत्थे जाप आ गया है। अर्थां विच कोई बहुता है, कोई वखरापना नहीं है। जप दा अर्थ है भी जो जपने योग होवे, वो बाणी जिहड़ी हमेशा जपने योग होवे। ते जाप दे अर्थ है भी जो जिहड़ी बाणी लगातार जपी जावे। एक हुंदा ना भी असीं लगातार नहीं है, जदों जी करदा उदों विचों खड़ भी जांदे, दम जा भी लै लैने ते गल भी कर ले। एक ओ बाणी है जिवें जपजी साहिब ते जाप साहिब, यह लगातार बाणी जपण वाली है। लगातार बाणी पे जिन्ना चिर पूरी नहीं हो जाती उन्ना चिर बिच नहीं बोलना है। इस करके इहदा नाम जाप लिखिया है, ये लगातार जपण वाला है। जाप है ये जिहड़ी बाणी लगातार एक रस जपण वाली है। इहदे विच विचारे नहीं गल्लां करनियां, चलो छंद पढ़ लिया फिर गल कर ली, फिर अगला छंद पढ़ लिया फिर दो चार जकर मार ले, नहीं। ये लगातार जपण वाला जाप है, लगातार जपण वाली जप बाणी है। फिर बाकी जेड़े कोई जाप है ते जां जप ने अनेक तरह दे है। जापी है जिवें असंख जप, असंख पाओ, असंख पूजा, असंख तपताओ है। इवें जाप भी अनक जाप, अनक ताप। फिर अनेक तरह के जिहड़े जाप ते जप ने उन्हां दा नन्ना पां इस तरह कल नूं भी कर लांगे, ये अगे भी करदे जावांगे, क्योंकि एक बाचस जाप हुंदा है, एक उपास जाप हुंदा है, एक मानस जाप हुंदा है। एक दा जिहड़ा वो मुख तो बोल के जपिया जावे, उच्ची उच्ची पढ़िया जावे, वो बाचस हुंदा है, जिन्हों सारे सुन के अगे उहदे अर्थां नूं ग्रहण कर सकन, जान सकन। सो यह कहिंदे बाचस जाप भी है, इहनूं असीं उच्ची पढ़ भी जप सकदे हां। नवस्तं अकाले, नवस्तं कृपाले, जिवें पंज प्यारे जदों खंडे बाटे दा अमृत तैयार करदे आ, फिर ओह बाचस जाप ही करदे, उच्ची उच्ची बोल के नाले खंडा फेरी जांदे, नाल ही फिर बाणी पढ़दे। दूजा हुंदा अपास जाप, भी ओह भुल जे फरकण, भुल हिलण चलण, ते जिहड़ा कोल बैठा उहनूं पता ना चले भी इह की जप रिहा की पढ़ रिहा है, उहनूं अपास जाप किया जांदा है। इक हुंदा मानस, जिहड़ा मन अंदर नाल ही, मन नाल सुरती नाल ही कीता जाए, क्योंकि भुल हर वे तां कोई अनुमान ला लैंदा ना भी चलो सुनदा भावें नहीं, उहनूं पता तो लगता ही ना भुल हरदे भी कोई जप रहा है, जाप कर रहा है। तो भुल जे हिलदे देख के दूजा कहता भी ये कोई जपदा है, जाप कर रहा है, इस करके गल ना करो। तो जे हुण भुल ना हिलदे, हुण मनना ही करता हो, सुरती नाल करता हो, फिर तो अगला करता ही ना, बुलाउंदा है कहिंदा भी बुलाओ। इस करके जिहड़ा मन राही कीता जाए वह मानस हुंदा है। इस तरह जाप जपन जोग लगातार बाणी है। ए बाणी की श्री मुख वाक पातशाही दसवीं श्रोमणी मुख वाक है, सुभाए मन मुख वाक है कि पातशाही दसवीं दे। हम इतने तो जेडे लफ्ज लिखे इतों कोई शंक शुभा रहा है, जेडे कोई रौला पाते कोई गोबिंद सिंह साहब की बाणी नहीं बाणी नहीं। हम श्री गुरु ग्रंथ साहब के जेडे शब्द आए उस सारे विच लिखे श्री राग महला पहला, श्री राग महला चौथा या तीजा या पंजवा या नौवा नौवा, यानी नालों नाल डरना है भी ये फलाने पातशाह का शब्द है फलाने का। इतने भी ये जी लगातार जपी जाने वाली बाणी है कि उच्चारण किए कि मुख दे बचन है। वो गुरु करगीधर जी ने यह भुलेखा कटन वास्ते आप ही लिखवा दिता भी पातशाही दसवीं ये दसवें पातशाही दे मुख दे बचन है श्रोमणी, ये होर नहीं किसे दे। सो इस करके एदा जरा उचारण भी है वो दसवीं करना है, दस नहीं करना है। जिवें उधर श्री गुरु ग्रंथ साहिब दे विच श्री राग महला पहला अखरां विचों लिख के दर्शाया महाराज ने, उथों सेध लैके असीं पहला कहने हैं। कोई नहीं कहते महला एक महला दो महला तीन महला चार महला पंज नहीं कहा जाता है। इसे तरह इतने भी पातशाही दस नहीं कहना, पातशाही दसवीं कहना है। जो ओ है महला तीजा महला चौथा, असी महला दो महला तीन महला पंज नहीं कहते, इतने पंजवा चौथा पहला कहने। इसे तरह इतने दसवीं कहना, वावे नू बिंदी ला के बिहारी ला के बोलना दसवीं। वे दसवें पातशाह दे सुहाए मान मुख दे बाद वचन है ना, ते ए जेड़ी लगातार जपन जोग वाक हन। अगे है शपै छंद, छंद दा नां है शपै। ए 24 मात्रा दा हुंदा है, ए जे चरण होंगे छे होंगे यानी तुका छे होंदिया, इनू खट पद छंद भी कह देंगे ने। संस्कृत विच जेड़ी लिखण शैली है वह हैगी शपै, यानी जे नाल है। जिमें सत शब्द है ओदी लिखण वाली शैली भी संस्कृत जेड़ी शुद्ध है ना, वो सस्सा तत्ता से अगे अद्धा जइया उन्हों शुद्ध मानते हैं। पर गुरु ग्रंथ साहब दे विच महाराज ने तत्ते नूं सिहारी ला के जइया नहीं लाया है। इसे तरह ये जड़ा कोई है शपै जइये वाला उहदे पप्पे नूं दिहाड़ी ला के मर दलावा ला के शपै छंद छापता है। सूत्र रूप दे विच दिता है छंद दा नाम शपै है। शप शप दा अर्थ हुंदा है छे तुकां वाला, छे चरणां वाला। पहले जड़ियां चार तुकां उहदियां इह छपे दियां होणगियां 24, ते अगलियां जड़ियां दो तुकां दो चरण है उह होणगियां 28। हुण जिहड़े छपै छंद दे बहुत भेद है, उह थोड़े जे भेद करके इह छपे दे नाम भी कही है। उह जे किसे ने ज्यादा देखणे छपे छंद दे भेद, ते उह गुरछंद दिवाकर एक पुस्तक है भाई कान सिंह जी ने लिखी है, उह श्री अमृतसर साहिब तों मिल जांदी है। उहदे विच सारे छपे छंद दे भेद लिखे है। जे कोई थोड़े बहुते देखने हैं फिर तुसी ਉਹਦਾ ਜਿਹੜਾ ਨਿਰਣਾ ਆ ਜਿਹੜਾ ਭਾਈ ਕਾਹਨ ਸਿੰਘ ਜੀ ਦਾ ਮਹਾਨ ਕੋਸ਼ ਹੈ ਉੱਥੇ ਜਿਹੜਾ ਇਹ ਛਪੈ ਪਦ ਹੈ ਉਹਦੇ ਵਿੱਚ ਸਾਰਾ ਨਿਰਣਾ ਤੁਸੀਂ ਕਰ ਸਕਦੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜਾ ਛਪੈ ਛੰਦ ਹੈ ਸਵਈਆਂ ਵਿੱਚ ਜ਼ਿਆਦਾ ਆਇਆ ਹੈ। ਦ੍ਰਿਸ਼ਟ ਧਰ ਤਮ ਹਰਨ ਦਹਿਨ ਅਗ ਪਾਪ ਪਰ ਨਾਸਨ ਕਾਮ ਕ੍ਰੋਧ ਅਰ ਲੋਹ ਮੋਹ ਇਸ ਤਰ੍ਹਾਂ ਦੇ ਲਫ਼ ਜਾਂਦੇ ਹੈ। ਸਰਨ ਜਾਚਕ ਪ੍ਰਤਪਾਲਣ ਇਹ ਛਪੈ ਛੰਦ ਵਿੱਚ ਹੀ ਹੈ। ਸਾਰੇ ਲਫ਼ ਹੈ ਭਾਵੇਂ ਸਵਈਆ ਪਰ ਉਹ ਹੈ ਛਪੈ ਵਿੱਚ ਛੇ ਛੇ ਤੁਕਾਂ ਉਸ ਦੀਆਂ ਸੋਰਾ ਵਿਚਾਰ ਇਸ ਤਰ੍ਹਾਂ ਇਹ ਤੈ ਪ੍ਰਸਾਰ ਕਈ ਸਰੂਪਾਂ ਦੇ ਵਿੱਚ ਵਾਹਵਾ ਪੂਰਾ ਆਇਆ ਹੈ। ਸੁਸਾਲ ਦੇ ਵਿੱਚ ਤੱਤੇ ਦੇ ਹੇਠਾਂ ਜਿਹੜਾ ਵਾਹਵਾ ਲੱਗਿਆ ਇਹਨੂੰ ਸ਼ੁੱਧ ਮੰਨਿਆ ਜਾਂਦਾ, ਇਹਨੂੰ ਮੁੱਖ ਮੰਨਿਆ ਜਾਂਦਾ ਹੈ। ਇਹਦਾ ਉਚਾਰਨ ਹੈ ਤੈ ਪ੍ਰਸਾਦ, ਤੱਤੇ ਦੇ ਹੇਠਾਂ ਔਂਕੜ ਲਾ ਕੇ ਆੜੇ ਨੇ ਨਾਲ ਸੂਖਮ ਜੀ ਰੂਪ ਦੇ ਵਿੱਚ ਦਲਾਵਾਂ ਲਾ ਕੇ, ਜਾਣੀ ਪੂਰੀਆਂ ਦਲਾਵਾਂ ਨੀ ਵੀ ਤੋਇ ਕਹੀ ਅਸੀਂ ਤੋਇ ਇਸ ਤਰ੍ਹਾਂ ਹੀ ਸੂਖਮ ਜੇ ਰੂਪ ਦੇ ਵਿੱਚ ਇਹਦਾ ਉਚਾਰਨ ਤੈ ਪ੍ਰਸਾਦ ਵੀ ਤੇਰੀ ਕਿਰਪਾ ਦੇ ਨਾਲ ਇਹ ਛਪੈ ਛੰਦ ਦੇ ਵਿੱਚ ਮੈਂ ਇਹ ਬਾਣੀ ਉਚਾਰਨ ਕਰਦਾ ਹਾਂ। ਆਹ ਮੈਂ ਆਪਣੀ ਕਿਰਪਾ ਨਾਲ ਨਹੀਂ, ਕੋਈ ਕਹਿੰਦੇ ਨਾ ਵੀ ਮੇਰੀ ਇਹ ਵਿਦਿਆ ਮੈਂ ਆਪਣੇ ਬਲ ਦੇ ਨਾਲ ਇਹ ਮੈਂ ਇਹ ਆਹ ਕਵਿਤਾ ਲਿਖੀ ਹੈ, ਕਵਿਤਾ ਉਚਾਰੀ ਹੈ ਆਪਣੀ ਬੁੱਧੀ ਨਾਲ ਆਪਣੀ ਤਾਕਤ ਨਾਲ ਆਪਣੇ ਗਿਆਨ ਧਿਆਨ ਨਾਲ। ਮਹਾਰਾਜ ਨਿਮਰਤਾ ਦੇ ਸੂਚਕ ਲਫ਼ਜ਼ ਹੈ ਉਹਨਾਂ ਨੇ ਕਿ ਤੇਰੀ ਕਿਰਪਾ ਨਾਲ ਇਹ ਛਪੈ ਛੰਦ ਵਿੱਚ ਮਹਾਰਾਜ ਮੈਂ ਆਪ ਜੀ ਦੀ ਜਿਹੜੀ ਉਸਤਤੀ ਵਾਲੀ ਹੈ ਨਮਸਕਾਰਾਂ ਕਰਨ ਵਾਲੀ ਬਾਣੀ ਹੈ ਉਚਾਰਨ ਕਰਦਾ ਹਾਂ। ਇਸ ਤਰ੍ਹਾਂ ਇਹ ਕੋਈ ਜਿਹੜੀਆਂ ਵਿਚਾਰਾਂ ਹਨ ਉਹ ਆਪਾਂ ਥੋੜੇ ਰੂਪ ਵਿੱਚ ਅੱਜ ਕਰ ਲਈਆਂ ਹਨ। ਜਿਹੜਾ ਇਹ ਜਾਪ ਸਾਹਿਬ ਦੇ ਉਚਾਰਨ ਦਾ ਸਬੱਬ ਕਿਵੇਂ ਕਾਰਨ ਕੀ ਕਾਰਨ ਬਣਿਆ, ਕਿਵੇਂ ਸਬੱਬ ਬਣਿਆ ਤੇ ਪਹਿਲਾਂ ਮਹਾਰਾਜ ਨੇ ਜਾਪ ਸਾਹਿਬ ਕਿੱਥੇ ਉਚਾਰਿਆ, ਦੂਜੀ ਵਾਰ ਜਾਪ ਸਾਹਿਬ ਕਿੱਥੇ ਉਚਾਰ ਕਰਕੇ ਸੁਣਾਇਆ ਤੇ ਇਹਦੇ ਜਿਹੜੇ ਜਾਪ ਸਾਹਿਬ ਦੇ ਸਭ ਤੋਂ ਪਹਿਲਾਂ ਮਹਾਰਾਜ ਨੇ ਅਰਥ ਕਿੱਥੇ ਕਰਕੇ ਸੁਣਾਏ, ਫਿਰ ਜੋ ਇਹ ਬਾਕੀ ਬਾਣੀ ਹੈ ਇਹਦੇ ਉਚਾਰਨ ਦਾ ਸਬੱਬ ਕਿਵੇਂ ਬਣਿਆ, ਕਿਹਨੇ ਆ ਕੇ ਬੇਨਤੀ ਕੀਤੀ, ਇਸ ਸਾਰੀ ਬਾਣੀ ਦੇ ਜਿਹੜੇ ਅਰਥ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿੱਥੇ ਸੁਣਾਏ, ਇਹ ਸਾਰੀਆਂ ਉਥਾਨਕਾਂ ਸਾਰੇ ਜਿਹੜੇ ਵਾਕ ਹੈ ਇਹਨਾਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰ ਲਵਾਂਗੇ ਕਿਉਂਕਿ ਜਿਹੜੀਆਂ ਇਹਦੀਆਂ ਉਥਾਨਕਾਂ ਹੈ ਉਹ ਕਈ ਹੈ, ਜਾਪ ਸਾਹਿਬ ਦੀਆਂ ਅਰਥਾਂ ਦੀਆਂ ਵੀ ਤੇ ਸਾਰੀ ਬਾਣੀ ਦੇ ਉਚਾਰਨ ਦੀਆਂ। ਫਿਰ ਕਿਹੜੇ ਕਿਹੜੇ ਸਿੰਘਾਂ ਨੂੰ ਮਹਾਰਾਜ ਨੇ ਇਹ ਅਰਥ ਕਰਕੇ ਜਾਪ ਸਾਹਿਬ ਦੇ ਸੁਣਾਏ ਸੀ ਉਹ ਵੀ ਟਕਸਾਲ ਦੇ ਵਿੱਚ ਅੱਗੇ ਤੋਂ ਅੱਗੇ ਲਿਖਤੀ ਰੂਪ ਵਿੱਚ ਚਲੇ ਆਉਂਦੇ ਹੈ। ਭਾਈ ਮੋਹਰ ਸਿੰਘ ਜੀ ਦਾ ਇੱਕ ਟੀਕਾ ਵੀ ਇਹ ਜਾਪ ਸਾਹਿਬ ਦਾ ਬਣਿਆ ਹੋਇਆ ਹੈ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੀ ਇੱਕ ਸਿੰਘ ਸੀ, ਵਿਦਵਾਨ ਸੀ, ਉਸਨੇ ਮਹਾਰਾਜ ਦੇ ਮੁੱਖ ਤੋਂ ਹੀ ਇਹ ਜਾਪ ਸਾਹਿਬ ਦੇ ਅਰਥ ਸੁਣ ਕੇ ਫਿਰ ਇਹਦਾ ਟੀਕਾ ਲਿਖ ਲਿਆ ਸੀ, ਜਿਸ ਕਰਕੇ ਉਹ ਫਿਰ ਅੱਗੇ ਤੋਂ ਅੱਗੇ ਛਪਵਾਇਆ ਗਿਆ। ਉਹ ਪੁਰਾਤਨ ਅਸਥਾਨਾਂ ਵਿੱਚ ਜਿਹੜੇ ਕੋਈ ਵਿਦਵਾਨਾਂ ਦੇ ਅਸਥਾਨ ਉੱਥੇ ਤਾਂ ਕਿਤੇ ਨਾ ਕਿਤੇ ਮਿਲ ਜਾਂਦਾ ਹੈ, ਆਮ ਅੱਜ ਕੱਲ੍ਹ ਉਹ ਨਹੀਂ ਛਪਦਾ ਹੈ, ਨਵੇਂ ਤੋਂ ਨਵੇਂ ਟੀਕੇ ਛਪਕੇ ਆ ਗਏ ਜਿਸ ਕਰਕੇ ਲੋਕ ਉਹਨਾਂ ਨੂੰ ਤਰਜੀਹ ਦਿੰਦੇ ਉਹੀ ਪੜ੍ਹਦੇ ਨੇ। ਉਹਦੇ ਵਿੱਚ ਇਹ ਸਾਰਾ ਜਾਪ ਸਾਹਿਬ ਸੰਬੰਧੀ ਕਾਫ਼ੀ ਵਾਕਫੀਅਤ ਲਿਖੀ ਹੋਈ ਹੈ, ਉਹ ਜਿਹੜੀ ਉਸ ਭਾਈ ਮੋਹਰ ਸਿੰਘ ਦੇ ਟੀਕੇ ਦੇ ਵਿੱਚ ਵਿਚਾਰ ਲਿਖੀ ਹੈ ਉਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਰੋਜ਼ ਕਥਾ ਵਿਆਖਿਆ ਆਪਾਂ ਇਤਿਹਾਸ ਦੀ ਕਰਦੇ ਸੀ ਹੁਣ ਇਹਦੀ ਕਿਰਿਆ ਕਰਾਂਗੇ। ਇਸ ਤਰ੍ਹਾਂ ਜੋ ਜੋ ਕੋਈ ਟਕਸਾਲ ਦੇ ਥੋੜੇ ਰੂਪ ਦੇ ਵਿੱਚ ਇਹ ਜਾਪ ਸਾਹਿਬ ਦੇ ਅਰਥ ਉਹ ਮਹਾਂਪੁਰਸ਼ਾਂ ਰਾਹੀਂ ਪੁੜੇ ਸੁਣੇ ਗਏ ਉਹਦੀ ਵਿਚਾਰ ਆਪਾਂ ਰਲ ਮਿਲ ਕੇ ਕਰਾਂਗੇ। सब अज का जरा समय है वो पूरा ही हो चुके है, वो 9 बज चुके नहीं, इस करके 1 घंटा पूरा हो गया। अगली विचार आप कल दे दीवान विच करांगे, हुण इत्थे ही आपां एक ओंकार सतगुर प्रसाद जाप श्री मुख वाक पातशाही 10वीं श्री वाहिगुरु जी की फतेह। जाप श्री मुख वाक पातशाही 10वीं छपै संत प्रसाद अग्या पंक्तियां छपै संत सेतु का पढ़ के फतेह बुला दे।
चक्र चेहन आर भरन जात आर पात नहन जेहे, रूप रंग आर रेख पेख को कह ना सकत केहे, अचल मूरत अनपौ प्रकाश अमित तोज कह जै, कोट इंद्र इंद्राण साह साहान गणिजै, त्रिभवन महीप सुर नर असुर नेत नेत बन त्रिण कहत, त्वै सर्ब नाम कथै कवन कर्म नाम वर्णत सुमत।
वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अघनाश, हे पूरन हे सर्वमय दुख भंजन गुणकार, हे संगी हे निरंकार हे निर्गुण सब टेक, हे गोविंद हे गुण निदान जांके सदा विवेक, हे अपरंपर हर हरे है भी हो बनार, हे संतां का सदा संग निधारा आधार, हे ठाकुर हो दासरो मैं निर्गुण गुण गई कोय, नानक दी जय नाम जान राखो ही परो, आए प्रभु शरणागति कृपा निद दयाल, एक अखर हर मन वसत नानक होत निहाल, वाहिगुरु नाम जिहाज है चढ़े सो तरे पार, जो सरदा कर सेवन दे गुरु पार उतारन हार, जो सरदा कर सेवन दे गुरु पार उतारन हार।